ਗੁਰੂ ਨਾਨਕ ਕਹਾਇਓ ਥਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਥਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਿਰ ਗੁਰ ਰਾਮੈ ਦਿਓ ਰਾਮਦਾਸ ਦਰਸ਼ਨ ਪਰਸੇ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਪਿੱਖੋ ਨੈਣ ਸਭ ਦੁਆਰ ਕੋ ਛੱਡ ਕੇ ਗਹਿ ਤਾਰੋ ਦੁਆਰ ਬਹਿਗੇ ਕਿਲਾ ਜੀ ਅਸ ਗੋਬਿੰਦਾਸ ਤੁਹਾਰ ਗੁਰੂ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣੇ ਗੁਰਦਿਆਲ ਸਿਮਰਥ ਗੁਰ ਗੁਰੂ ਨਾਨਕ ਪਤਿਤ ਉਧਾਰਨੇ ਹੋ ਜਲ ਵਿਖਮੁ ਸੁਆਹੋ ਗੁਰ ਗੋਹਿ ਚੈ ਚਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਨੇ ਲਗਿਆਮ ਸ਼ਗਨ ਦੁਆਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ ਵਹਿਗੇ ਕਿਲਾ ਜਿਸ ਗੋਬਿੰਦਾਸ ਤੁਹਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾ ਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੋਟਲ ਗੁਰ ਸੇਵੀਏ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰਸਾ ਦਸਾਹ ਇਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾ ਦਸਾਹ ਇਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ
ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਾਨ ਧਨ ਸਭ ਦਿਸ ਕਾ ਸੋਈ ਸੁਰ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜਿਸ ਕਾ ਤਨ ਮਾਨ ਧਨ ਸਭ ਤਿਸ ਕਾ ਸੋਈ ਸੁਗਰ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜੀ ਕੀ ਇਕਾਹੀ ਪੈਮਾਨੀ ਅਵਰ ਯਤਨ ਕਰ ਰਹੇ ਗੋ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ ਡਿਗਨ ਡੋਲਾ ਦਿਲ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨ ਕੁਮ ਖਾਨੀ ਪ੍ਰਗਟ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਉ ਨਾਨਕ ਨੇ ਚਲ ਘਰ ਵਾਧਿਓ ਗੁਰ ਕੀ ਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਉ ਨਾਨਕ ਨੇ ਚਲ ਘਰ ਵਾਧਿਓ ਗੁਰ ਕੀ ਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀਓ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ हरे अमृत बूंद सुहावनी मिल साधु पीवन हार बाण तेण प्रभ संग मौलया सम्राट पुरख अपार हर मिलन मन लोचदा कर्म मिलावन हार जिनी सखिए प्रभ पाया हौ तिनकै सर्व लिहार नानक हर जी मया कर सबन सुवारन हार सावन तिना सुहागनी जिन राम नाम और हार नानक हर जी मया कर सबन सुवारन हार सावन तिना सुहागनी जिन राम नाम और हार सावन सरसी कावनी चरण कमल स्यो प्यार।
वाहिगुरु जी का खालसा, वाहिगुरु जी की फतेह। परम सत्कार योग गुरु खालसा सात संग जी, आप गुरमुख पाई माई पाई संतान ने गुरु महाराज जी की हजूरी विखे दर्शन करते हुए संजोए महीना सावन का चढ़िया है तो आप सतगुरु साहब जी ने गुरु अर्जन साहब जी ने महीनों द्वारा उपदेश की बख्शिश की है। वो सारा ही बारह महीने संपूर्ण पाठ श्रवण करन उपरंत फिर सावन के महीने का पाठ श्रवण किया है, भावें पहले गुरु नानक साहब महाराज जी ने बारह माह जो तुखारी विच उच्चारण किया है तुखारी राग विच उस द्वारा उद्देशों की बख्शिश की है, पर संतों ने बेनती करन तो कि महाराज आप भी सुखैन रूप दे विच बारह माह द्वारा उपदेशों की बख्शिश करो। सो गुरु अर्जन साहब महाराज जी जो ये सावन का महीना है इस द्वारा साढ़े ताई उपदेश की बख्शिश करते हैं। वाहिगुरु परमेश्वर अंतर्यामी का जो स्वरूप है वो बहुत सूखम तो सूखम है, जैसे अपने कर्म इंद्रिय ज्ञान इंद्रिय ये भी सूखम हैं, ज्ञान इंद्रिय ज्ञान के साधनों कहते जिन्हें द्वारा ज्ञान होता है, जिन्हें कन्ना द्वारा सुनता ज्ञान होता है, अखां द्वारा देखण का ज्ञान होता है, पर वो जड़ी देखण वाली देखण वाला यंत्र है ठीक है, नेत्र तो स्थूल हैं कन्न भी स्थूल है, नेत्र तो साफ दिसे होंगे पर दिसदा उन्होंने है नहीं, रूप रंग नहीं दिसदा, वो जड़ी देखने वाली ऐसी यंत्र है या वाहिगुरु परमेश्वर ने इस स्थूल शरीर के हाव मास नाड़ी को पिंजर पंखी वसा बिचारा स्थूल शरीर जड़ा है इस हडहन मास है ते नाड़ियां हैं ये चीज़ा करके ये जिहड़ा साडा आत्मे आत्मा है जिहनूं जीव कह दिंदे आ ओ वसदा है ਜਿਵੇਂ ਸਾਨੂੰ ਸੂਖਮਤਾ ਇੰਦਰੀਏ ਗਿਆਨ ਇੰਦਰੀਏ ਕਰਮ ਇੰਦਰੀਏ ਜਿਹਨਾਂ ਦੁਆਰਾ ਕੰਮ ਹੁੰਦਾ ਹੈ ਪਰ ਉਹ ਸਾਨੂੰ ਦਿਸਦੇ ਨਹੀਂ ਹੈ ਸੂਖਮ ਹੈ ਇਹ ਤਾਂ ਉਹਨਾਂ ਦੇ ਟਿਕਾਣੇ ਹੈ ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਰੱਖੇ ਹੋਏ ਆ ਜਿਵੇਂ ਕਈਆਂ ਦੇ ਕੰਨ ਤਾਂ ਬਾਹਰਲੀ ਗੋਲਕ ਦਿਸਦਾ ਹੈ ਅਤੇ ਉਹਨਾਂ ਨੂੰ ਸੁਣਦਾ ਹੈ ਨਹੀਂ ਉਹਦੇ 'ਚ ਕੋਈ ਨੁਕਸ ਹੁੰਦਾ ਉਹਨੂੰ ਕਹਿ ਦਿੰਦੇ ਆ ਸੋਏ ਵੀ ਇਸ ਤਰ੍ਹਾਂ ਹੀ ਸੂਖਮ ਹੈ ਜਿਹੜੇ ਗਿਆਨ ਇੰਦਰੀ ਪ੍ਰਾਣ ਜਿਹੜੇ ਹੈ ਸਾਹ ਵਗਦੇ ਹੈ ਇਹ ਵੀ ਹੈ ਤਾਂ ਸੂਖਮ ਪਰ ਸਾਹ ਆਉਂਦਾ ਜਾਂਦਾ ਅੱਖਾਂ ਨਾਲ ਤਾਂ ਨਹੀਂ ਦਿਸਦਾ ਸਾਨੂੰ ਮਲੂਮ ਤਾਂ ਹੁੰਦਾ ਹੈ ਨਾ ਸਾਹ ਮੈਨੂੰ ਆਉਂਦਾ ਜਾਂਦਾ ਹੈ ਇੱਕ ਤਾਂ ਇਹ ਵਾਹਿਗੁਰੂ ਪਰਮੇਸ਼ਰ ਨੇ ਇਸਦੇ ਵੀ ਸਾਹ ਦੇ ਵੀ ਪੰਜ ਭੇਦ ਹਨ ਇਹ ਵਿਚਾਰ ਤਾਂ ਚੱਲੀ ਹੈ ਵੀ ਜਿਹੜਾ ਸਾਡਾ ਪ੍ਰਯੋਜਨ ਹੈ ਸਾਧ ਸੰਗਤ ਦੇ ਵਿੱਚ ਆਉਣ ਦਾ ਸਾਧ ਸੰਗਤ ਕਰਨ ਦਾ ਮਨੁੱਖੀ ਦੇਹ ਦੀ ਪ੍ਰਾਪਤੀ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਇੱਕ ਇੱਕ ਸਰੀਰ ਰਚਨਾ ਕੀਤਾ ਹੈ ਸੂਖਮ ਸਰੀਰ ਹੈ ਸੂਖਮ ਸਰੀਰ ਹੈ ਕਰਮ ਇੰਦਰੀਏ ਹਨ ਗਿਆਨ ਇੰਦਰੀਏ ਹਨ ਪੰਜ ਪੁਰਾਣ ਹਨ ਇਹਨਾਂ ਨੂੰ ਅੱਗੇ ਮਨ ਬੁੱਧ ਹੈ ਮਨ ਨੂੰ ਅਸੀਂ ਜਾਣਦੇ ਤਾਂ ਹਾਂ ਪਰ ਵੇਖ ਤਾਂ ਨਹੀਂ ਸਕਦੇ ਵੀ ਇਹ ਇਹ ਵੀ ਹੈ ਵੀ ਮੇਰਾ ਮਨ ਜਾਂ ਚਿੱਤ ਜਿਹੜਾ ਹੈ ਉਹਨੂੰ ਸਮਝਦੇ ਤਾਂ ਹਾਂ ਗੱਲ ਇੱਕ ਹੀ ਹੈ ਜਿਹੜੀ ਸਾਡੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਨੁਭਵ ਕਰਨ ਦੀ ਸ਼ਕਤੀ ਰੱਖੀ ਹੈ ਉਹ ਸਾਧਨ ਹੈ ਉਹ ਮਨ ਹੈ ਇਸੇ ਤਰ੍ਹਾਂ ਹੀ ਉਹ ਕਿਸੇ ਚੀਜ਼ ਨੂੰ ਚੇਤੇ ਕਰਨ ਤੋਂ ਚਿੱਤ ਕਹਿ ਦਿੰਦੇ ਹੈ ਮੈਂ ਜਦੋਂ ਮੈਂ ਵਿੱਚ ਜਿਹੜੀ ਹੈ ਮੈਂ ਹਾਂ ਇਹ ਉਹਦਾ ਰੂਪ ਹੈ, ਇਹ ਹੰਕਾਰ ਹੈ। ਅਤੇ ਬੁੱਧੀ ਜਿਹੜੀ ਹੈ ਇਹ ਚੰਗੇ ਅਤੇ ਮਾੜੇ ਨੂੰ ਸਮਝਣ ਵਾਲੀ ਜਿਹੜੀ ਸ਼ਕਤੀ ਹੈ ਵੀ ਆਹ ਚੀਜ਼ ਮਾੜੀ ਹੈ ਆਹ ਚੀਜ਼ ਚੰਗੀ ਹੈ, ਇਹਨੂੰ ਬੁੱਧੀ ਕਹਿ ਦਿੰਦੇ ਆ। ਥੋੜ੍ਹੇ ਥੋੜ੍ਹੇ ਅੱਗੇ ਇਹਦੇ ਇੱਕ ਬੁੱਧੀ ਪਦ ਤਾਂ ਚਲੋ ਇਕੱਠਾ ਸੰਦਾ ਹੈ, ਇੱਕ ਬਿਰਤੀ ਹੈ। ਬਿਰਤੀ ਹੈ ਜਿਹਨੂੰ ਸਮਝਣ ਵਾਸਤੇ ਸੁਖਾਲਾ ਇਹ ਗੱਲ ਹੈ ਵੀ ਜਿਹੜੇ ਪਰਮਾਰਥ ਦੇ ਇਸ ਤਰ੍ਹਾਂ ਦੇ ਗ੍ਰੰਥ ਨਹੀਂ ਪੜ੍ਹੇ ਹੋਏ ਉਹ ਤਾਂ ਸਮਝਦੇ ਆ ਬਿਰਤੀ ਨੂੰ, ਪਰ ਆਪਾਂ ਜਿਵੇਂ ਕਹਿ ਦਈਏ ਸੁਰਤ ਉਹ ਹੈ, ਉਹ ਸੁਰਤ ਨਹੀਂ ਅਤੇ ਬੁੱਧੀ ਨਹੀਂ ਜੋ ਅੰਦਰ ਇਹ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹੈ। ਬੁੱਧ ਵੀ ਉਸੇ ਨੇ ਬਣਾਈ, ਮਨ ਵੀ ਬਣਾਇਆ, ਚਿੱਤ ਵੀ ਬਣਾਇਆ, ਗਿਆਨ ਇੰਦਰੀਏ ਵੀ ਬਣਾਏ, ਕਰਮ ਇੰਦਰੀਏ ਵੀ ਬਣਾਏ, ਪ੍ਰਾਣ ਵੀ ਬਣਾਏ। ਦੇਖੋ ਇੱਕ ਅਸਰਜ ਵਾਹਿਗੁਰੂ ਪਰਮੇਸ਼ਰ ਦੀ ਖੇਡ ਹੈ ਇਹ ਜਿਹੜੇ ਪ੍ਰਾਣ ਹੈ ਇਹ ਬਾਹਰਲੀ ਜਿਹੜੀ ਪੌਣ ਹੈ ਪ੍ਰਾਣ ਵਾਯੂ ਕਹਿ ਦਿੰਦੇ ਹੈ ਜਾਂ ਆਕਸੀਜਨ ਕਹਿ ਦਿੰਦੇ ਹੈ, ਉਹਤੋਂ ਬਿਨਾਂ ਥੋੜ੍ਹਾ ਮਾਤਰ ਵੀ ਥੋੜ੍ਹਾ ਸਮਾਂ ਵੀ ਇੱਕ ਮਿੰਟ ਵੀ ਜਾਂ ਪੰਜ ਮਿੰਟ ਤਾਂ ਬਹੁਤੇ ਹੋ ਜਾਂਦੇ ਹੈ ਜੇ ਉਹ ਇਹਨਾਂ ਨੂੰ ਉਹ ਮਿਲੇ ਨਾ ਤਾਂ ਘਬਰਾ ਜਾਂਦੇ ਹੈ। ਪ੍ਰਾਣਾਂ ਦੇ ਨਾਲ ਹੀ ਜਿਹੜੀ ਹੈ ਬੁੱਧ ਮਨ ਚਿੱਤ ਉਹ ਵੀ ਘਬਰਾ ਜਾਂਦੇ ਹੈ। ਜੇ ਮਰ ਲਈ ਵਾਯੂ ਸ਼ੁੱਧ ਨਾ ਹੋਵੇ ਮੈਲੀ ਹੋਵੇ ਦੁਰਗੰਧੀ ਵਾਲੀ ਹੋਵੇ ਫਿਰ ਵੀ ਘਬਰਾ ਜਾਂਦੇ ਹੈ, ਉਹਦਾ ਬੁੱਧੀ 'ਤੇ ਅਸਰ ਹੁੰਦਾ ਹੈ। ਬੁੱਧੀ 'ਤੇ ਅਸਰ ਹੋ ਕੇ ਉਹਦਾ ਦਿਲ 'ਤੇ ਹੁੰਦਾ ਹੈ। ਸਾਡੇ ਸਰੀਰ ਦੇ ਅੰਦਰ ਸਾਰੀ ਗਿਆਨ ਕਰਨ ਵਾਲੀ ਚੀਜ਼ ਕਹਿ ਦਿਓ ਵਸਤੂ ਕਹਿ ਦਿਓ ਉਹ ਹੈਗੀ ਬੁੱਧੀ। ਅਤੇ ਉਹ ਵੀ ਦੇਖ ਲਓ ਵੀ ਉਹ ਘਬਰਾ ਜਾਂਦੀ ਹੈ। ਅਤੇ ਸਾਡਾ ਜੀਵ ਆਤਮਾ ਵੀ ਜਿਹੜਾ ਉਹ ਵੀ ਘਬਰਾ ਜਾਂਦਾ ਹੈ। ਅਤੇ ਇਹਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਅੰਦਰ ਜਿਹੜੇ ਪ੍ਰਾਣ ਰੱਖੇ ਹਨ ਪ੍ਰਾਣਾਂ ਦੇ ਵੀ ਪੰਜ ਭੇਦ ਹੈ। ਇੱਕ ਤਾਂ ਆਪਣੇ ਕੰਠ ਦੇ ਵਿੱਚ ਵੀ ਹੈ, ਗਲ ਦੇ ਵਿੱਚ ਵੀ ਹੈ ਜਿਹਦੇ ਨਾਲ ਬੋਲਣ ਦਾ ਕੰਮ ਕਰਦੇ ਹੈ। ਦੂਸਰਾ ਹਿਰਦੇ ਦੇ ਵਿੱਚ ਹੈ ਜਿਹਨੂੰ ਆਮ ਅਸੀਂ ਦਿਲ ਜਾਂ ਫੇਫੜੇ ਕਹਿ ਦਿੰਦੇ ਹਾਂ। ਉਹਨੂੰ ਉਹਦਾ ਨਾਂ, ਉਹਦਾ ਨਾਂ ਉਦਾਨ ਹੈ ਕੰਠ ਵਾਲੇ ਦਾ, ਇਹਦਾ ਨਾਂ ਪੁਰਾਣ ਹੈ ਅਤੇ ਨਾਭੀ ਵਿੱਚ ਵੀ ਹੈ ਧੁੰਨੀ 'ਚ। ਜਿਹੜਾ ਨਾਭੀ ਹੈ ਧੁੰਨੀ ਹੈ ਇਹ ਕੇਂਦਰ ਹੈ। ਜਿਹੜਾ ਖਿਆਲ ਕਰੋਗੇ, ਕਿਉਂਕਿ ਆਪ ਗੁਰਮੁਖ ਮਾਈ ਭਾਈ ਤਾਂ ਸਾਰੇ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਦੇ ਜਾਣੂ ਅਤੇ ਪੂਰਨ ਵਿਚਾਰ ਦੇ ਇੱਛਕ ਹੋ ਕਿ ਪੂਰੀ ਆਤਮਾ ਦੀ ਆਤਮਾ ਕੀ ਵਸਤੂ ਹੈ। ਇਹ ਜਿਹੜੇ ਪ੍ਰਾਣ ਹਨ ਖਿਆਲ ਦਿਓਗੇ ਤਾਂ ਨਾਭੀ ਤੋਂ ਉੱਠਦੇ ਆ। ਜੇ ਕੋਈ ਲੰਮਾ ਵੀ ਪਿਆ ਹੈ, ਜੇ ਹੁਣ ਵੀ ਬੈਠੇ ਵੀ ਤੁਸੀਂ ਖਿਆਲ ਦਿਓਗੇ, ਜੇ ਉੱਤੇ ਨੂੰ ਸਾਹ ਜਾਂਦਾ ਤਾਂ ਨਾਭੀ ਤੱਕ ਹੀ ਜਾਂਦਾ ਹੈ। ਜੇ ਉਹਨੂੰ ਰੋਕ ਕੇ ਜ਼ੋਰ ਲਾ ਕੇ ਕਰੋਗੇ ਫਿਰ ਅਪਾਨ ਵਾਯੂ ਤੱਕ ਜਾਏਗਾ। ਪਰ ਵਾਹਿਗੁਰੂ ਨੇ ਸੁੱਤੇ ਸਿੱਧੀ ਰੱਖਿਆ ਇਹ ਕੰਮ, ਆਪੇ ਜਾਂਦੇ ਆਪੇ ਆਉਂਦੇ ਆਪੇ ਕਿਰਿਆ ਹੁੰਦੀ ਹੈ। ਉਹ ਤੋਂ ਬਾਅਦ ਸਾਰੇ ਸਰੀਰ ਦੇ ਵਿੱਚ ਵੀ ਇੱਕ ਪੌਣ ਹੈ। ਸਮਾਨ ਜਿਹੜੀ ਹੈ ਉਹ ਨਾਭੀ ਵਾਲੀ ਹੈ, ਅਪਾਨ ਮਲ ਅਨੈਨ ਦਾ ਕਾਰਜ ਕਰਨ ਵਾਲੀ ਉਹ ਅਪਾਨ ਵਾਯੂ ਹੈ, ਉਹਦਾ ਨਾਂ ਰੱਖਿਆ ਹੈ। ਅਤੇ ਸਾਰੇ ਸਰੀਰ ਦੇ ਵਿੱਚ ਜਿਹੜੀ ਉਹ ਬਿਆਨ ਵਾਯੂ ਹੈ, ਉਹ ਲੈ ਕੇ ਪੈਰਾਂ ਤੋਂ ਲੈ ਕੇ ਸਾਰੇ ਸਰੀਰ ਦੇ ਵਿੱਚ ਹੀ ਹੈ। ਜਦੋਂ ਸਾਡੇ ਅੰਤ ਦਾ ਸਮਾਂ ਹੁੰਦਾ ਹੈ ਅਤੇ ਪਹਿਲਾਂ ਹੱਥਾਂ ਅਤੇ ਪੈਰਾਂ ਤੋਂ ਉਹ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਪੈਰ ਅਤੇ ਹੱਥ ਹੁਣ ਠੰਡੇ ਹੋ ਹੀ ਜਾਂਦੇ ਆ, ਸੁੰਨ ਹੋ ਹੀ ਜਾਂਦੇ ਆ ਉਹਦੇ ਨਾਲ। ਫਿਰ ਹੌਲੀ ਹੌਲੀ ਉਹ ਅੱਗੇ ਬਾਹਾਂ ਵਿੱਚ ਅਤੇ ਉੱਧਰ ਲੱਤਾਂ ਥਣੀ ਆ ਕੇ ਫਿਰ ਅਪਾਨ ਵਾਯੂ ਨੂੰ ਲੈ ਕੇ ਨਾਲ ਅਤੇ ਆਪਣੇ ਫਿਰ ਸਮਾਨ ਵਾਯੂ ਨਾਭੀ, ਨਾਭੀ ਤੋਂ ਫਿਰ ਆਪਣੇ ਜਿਹੜੇ ਸਵਾਸ ਹਨ ਅਤੇ ਉਹ ਆਪਣੇ ਕੰਠ ਤੱਕ ਉਦਾਨ ਵਾਯੂ ਤੱਕ ਆ ਜਾਂਦੇ ਹੈ। ਅਤੇ ਜਿਹੜਾ ਬੋਲਣਾ ਚਾਲਣਾ ਹੈ ਇਹ ਤਾਂ ਵਾਕ ਇੰਦਰੀਏ ਦਾ ਕੰਮ ਹੈ। ਜਿਹੜੀ ਸਾਡੀ ਜ਼ਬਾਨ ਹੈ ਨਾ, ਥੋੜ੍ਹਾ ਜਿਹਾ ਮਾਸ ਦਾ ਟੁਕੜਾ, ਵੇਖੋ ਵਾਹਿਗੁਰੂ ਨੇ ਕਿਹਾ ਇੱਕ ਮਾਸ ਹੀ ਹੈ। ਅਤੇ ਮਾਸ ਨੂੰ ਦੇਖ ਲਓ ਵੀ ਕਿਸੇ ਆਸਰੇ ਤੋਂ ਬਿਨਾਂ ਖੜਦਾ ਨਹੀਂ ਹੈ। ਮਾਸ ਜੇ ਹੱਡੀ ਹੁੱਡੀ ਹੋਵੇ ਫਿਰ ਹੀ ਖੜਦਾ। ਅਤੇ ਇਹ ਵਾਹਿਗੁਰੂ ਨੇ ਹੋਈ ਛੜਾਈ ਹੋਈ ਹੈ। ਅਤੇ ਇਹਦੇ ਵਿੱਚ ਇੱਕ ਬੋਲਣ ਦੀ ਵੀ ਸ਼ਕਤੀ ਹੈ ਅਤੇ ਇੱਕ ਗਿਆਨ ਕਰਨ ਦੀ ਵੀ ਸ਼ਕਤੀ ਹੈ। ਗਿਆਨ ਰਸਾਂ ਕਸਾਂ ਦਾ ਕਰਾਉਂਦੀ ਹੈ, ਰਸ ਕਸ ਆਪਣੇ ਖੱਟਾ ਮਿੱਠਾ ਕੌੜਾ ਕਸੈਲਾ ਤਿੱਖਾ ਇਹ ਚਾਰਿਕ ਰਸ ਹਨ। ਉਹਦੇ ਉੱਤੇ ਵੀ ਜਿਹੜੇ ਸਿਰਫ ਸਥੂਲ ਸਰੀਰ ਦੀ ਖੋਜ ਕਰਦੇ ਵੀ ਇਹ ਕਿਵੇਂ, ਇਹ ਖੱਟਾ ਕਿਵੇਂ ਦੱਸਦੀ ਹੈ, ਮਿੱਠਾ ਕਿਵੇਂ ਦੱਸਦੀ ਹੈ, ਉਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਐਸੀਆਂ ਸੂਖਸ਼ਮ ਨਾੜਾਂ ਇਹਦੇ ਵਿੱਚ ਜਾਂ ਟਿਕਾਣੇ ਬਿੰਦੂ ਵਾਂਗੂ ਰੱਖੇ ਹੋਏ ਨੇ। ਜਦੋਂ ਉਹਦੇ ਨਾਲ ਛੂੰਹਦਾ ਹੈ ਕੋਈ ਖੱਟੀ ਚੀਜ਼, ਉਦੋਂ ਹੀ ਇਹ ਮਨ ਨੂੰ ਖਬਰ ਦਿੰਦੀ ਹੈ। ਇਹ ਸਕਿੰਟਾਂ ਤੋਂ ਵੀ ਪਹਿਲਾਂ ਕੰਮ ਹੁੰਦਾ। ਉਸੇ ਵੇਲੇ ਇਹ ਉਹ ਜਿਹੜਾ ਮਨ ਜਾਂ ਹੋਰ ਜੀ ਜਾਂ कुंभे बद्धा मन रहे, जल बिन कुंभ न होए, ज्ञान का बद्धा मन रहे, गुण बिन ज्ञान न होए। ये मन टिकाने न होए तो उदी समझ नहीं आती। सो तो ऐसे स्थूल शरीर की भी रचना वाहिगुरु परमेश्वर ने रची हुई है, सूक्ष्म शरीर की भी है, तो साढ़े जेडे प्राण है, जीवन है, वो नाल ही साडा जीव आत्मा जाता है, जोड़ा आत्मा है, तो वो सानू दिसदा क्यों नहीं है, तो हूँ नहीं दिसदा तो उदों तो की दिसना है। हूँ किसी ने मन बुद्ध जाई जीव आत्मा दिसदा है, उदों तो की दिसना है। इस करके ये सूक्ष्म शरीर है, तो जिहड़ा वाहिगुरु परमेश्वर जिसने प्राण या बाहरली सारी सृष्टि दे विच हवा है, अग्नि है, सूरज है, चंद्रमा है, धरती है, आकाश है, ये सारे बनाए ने, तो साडे शरीर के अंदर भी सारे हैगे आ, उहदे जवार भी वाहिगुरु परमेश्वर इन्हां द्वारा सारा कार्य करी जांदा संसार दा। साडे शरीर दे विच भी वो जिहड़ी वाहिगुरु परमेश्वर की जोत है वो कम करी जाती है, उस दे नाल बुद्धि के अंदर ज्ञान हुंदा है, मन भी उहदा कम करदा है, इह दा सूक्ष्म शरीर है, ते उह जिहड़ा ज्योति स्वरूप है वो भी शरीर दे विच भी है, बाहर भी है, उसकी सत्ता नाल ही सब कुछ हो रहा है। जिहड़ा वाहिगुरु बाहर अंतर एको जानो, बाहर पीतर एको जानो, ये गुरु ज्ञान बताए। बाहर भी तो वाहिगुरु दिसदा सानू है नहीं, इस तरह विचार दे नाल असीं बुद्धि दे विच अनुभव करते हैं उसका, ते उसनूं साख्यात करना है, प्रगट करना है। एक तां वो वाहिगुरु परमेश्वर इत्थे है, साबन सरसी कामनी चरण कमल स्यों प्यार, बाहरले साड़ी प्रवृत्ति है संसार दे विच पति सती दी, वो कामनी कह देंदे है, वो पत कह देंदे है, इस तरह जिहड़ी साड़ी सुरत प्रवृत्ति है जे जिंद जान है उहनूं कह देंदे है, जीवात्मा कह देंदे जो जो उहनूं पति कह देंदे है, ते ये हुंदे दृष्टांत समझाउण वास्ते जिन्हों अलंकार कह देंदे है। अलंकार भूषणा का भी ना हुंदा है, गहने का भी ना हुंदा है, कलंकार रूपे अलंकार अलंके, अलंकारा का भी भूषणा का भी उन्होंने भी भूषित करने वाला तो ही है। कि काव्य रचना के बेअंत ही अलंकार ने, वो काव्य रचना सुंदर बनाते हैं। ये पति सती दे रूपक अलंकार दृष्टांत द्वारा सानू समझाया है। असीं उन्हूं समझ जाइए तो प्रगट हो जाए। हुण है गुप्त है वाहिगुरु परमेश्वर, समझते हैं भी उन्होंने कहें ਉਹਨੂੰ ਜੋਤ ਵੀ ਕਿਹਾ ਦਸਵੇਂ ਪਾਤਸ਼ਾਹ ਨੇ ਕਿ ਜਾਗਤ ਜੋਤ ਜਪੈ ਨਿਸ ਬਾਤ। ਉਹ ਹਰ ਵੇਲੇ ਹੀ ਗਿਆਨ ਸਰੂਪ ਹੈ ਜੋਤ ਦਾ। ਜਾਗਤ ਦਾ ਮਤਲਬ ਜਾਗਦੀ ਕੋਈ ਚੀਜ਼, ਜਾਗਦੇ ਨੂੰ ਗਿਆਨ ਹੁੰਦਾ, ਸੁੱਤੇ ਪਏ ਨੂੰ ਤਾਂ ਨਹੀਂ ਹੁੰਦਾ। ਉਹਨੂੰ ਹਰ ਵੇਲੇ ਹੀ ਗਿਆਨ ਹੈ। ਬੁੱਧੀ ਨੂੰ ਵੀ ਸਕੋਪਤੀ 'ਚ ਗਿਆਨ ਨਹੀਂ ਹੈ, ਮਨ ਵੀ ਉੱਥੇ ਲੀਨ ਹੈ। ਇੰਦਰੀਏ ਤਾਂ ਉੱਥੇ ਕੀ ਹੋਣੇ, ਸਾਡਾ ਸਰੀਰ ਵੀ ਜਿਹੜਾ ਹੈ ਠੀਕ ਹੈ, ਅਸੀਂ ਸਾਡਾ ਮਨ ਮੰਨੇ ਨਾ ਮੰਨੇ, ਵੀ ਇਹ ਉੱਥੇ ਕਿਵੇਂ ਲੀਨ ਹੈ। ਨਹੀਂ ਬਣਦਾ ਐਡਾ ਮੋਟਾ ਸਰੀਰ, ਅਸੀਂ ਉੱਠਦੇ ਹਾਂ ਫਿਰ ਫਿਰਦੇ ਤੁਰਦੇ ਹਾਂ, ਇਹ ਕਿਵੇਂ ਲੀਨ ਹੋਜੂਗਾ। ਇਹਦੀ ਜਿਹੜੀ ਹੋਂਦ ਹੈ ਨਾ, ਉੱਥੇ ਹੈ ਨਹੀਂ, ਇੱਕ ਦ੍ਰਿਸ਼ਾਂਤ ਹੈ ਜਿਹੜਾ ਕਾਰਨ ਸਰੀਰ। ਇਹਨੂੰ ਤਾਂ ਜਿਹਦੀ ਬਚਾਈ ਇਹ ਸੂਖਮ ਸਰੀਰ ਹੈ, ਆਹ ਸਥੂਲ ਸਰੀਰ ਹੈ, ਅਤੇ ਉਹ ਕਾਰਨ ਸਰੀਰ ਹੈ, ਉਹ ਹੈ ਅਗੇ ਗਿਆਨ। ਅਗਿਆਨ ਨੂੰ ਵੀ ਹਰੇਕ ਆਦਮੀ ਮਾਈ ਭਾਈ ਨਹੀਂ ਸਮਝ ਸਕਦਾ। ਜਿਹੜੇ ਵਿਦਵਾਨ ਪੜ੍ਹਨ ਵਾਲੇ ਹੈ ਸਮਝਦੇ ਹੈਗੇ ਆ, ਉਹ ਜੋਤ ਨੂੰ ਵੀ ਸਮਝਦੇ ਹੈਗੇ ਆ, ਪਰ ਉਹਦੇ ਵਿੱਚ ਜਿਹੜੀ ਉਹਦੀ ਅਨੁਭਵਤਾ ਜਾਂ ਸਾਖਿਆਤਤਾ ਹੈ ਜਾਂ ਉਸਦੇ ਵਿੱਚ ਲੀਨ ਹੋਣਾ ਹੈ, ਉਹਦੇ ਵਿੱਚ ਉਹ ਨਹੀਂ ਹੈ। ਉਹ ਜਿਹੜੇ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਅਨੁਸਾਰ, ਗੁਰੂ ਦੀ ਸਿੱਖਿਆ ਅਨੁਸਾਰ ਪਹਿਲਾਂ ਸਰੀਰ ਨੂੰ ਸਾਧਣਗੇ, ਉਸ ਅਨੁਸਾਰ ਚਲਾਉਣਗੇ ਸਰੀਰ ਨੂੰ, ਕਿ ਇਹਦੇ ਨਾਲ ਇੱਕ ਮਾੜੇ ਕੰਮ ਹੈ, ਇੱਕ ਚੰਗੇ ਕੰਮ ਹੈ। ਚੰਗੇ ਕੰਮ ਹੈ ਜੋ ਗੁਰੂ ਮਹਾਰਾਜ ਕਰਨ ਵਾਸਤੇ ਕਹਿੰਦੇ ਹੈ ਵੀ ਆਹ ਕੰਮ ਕਰੋ। ਮਾੜੇ ਕੰਮ ਕਿਹੜੇ ਹੈ, ਜਿਹੜੇ ਆਹ ਮਾੜੇ ਕੰਮ ਹੈ, ਮਾੜੇ ਕੰਮਾਂ ਨਾਲ ਸਾਨੂੰ ਦੁੱਖ ਹੁੰਦਾ, ਸਮਝਦੇ ਹੈ ਨਹੀਂ। ਜੇ ਸਮਝਦੇ ਵੀ ਹੈ ਤਾਂ ਵਾਹਿਗੁਰੂ ਦੀ ਮਾਇਆ ਹੈ, ਕਾਮ ਕਰੋ ਲੋਭ ਮੋਹ ਹੰਕਾਰ, ਇਹ ਮਲੋ ਮਲੀ ਲੈ ਜਾਂਦੇ ਹੈ। ਇਹ ਵੱਧਦੇ ਕਿੱਥੇ ਹੈ ਅਤੇ ਘੱਟਦੇ ਕਿੱਥੇ ਹੈ, ਇਹਨਾਂ ਦਾ ਅਨੁਭਵ ਜਿਹੜੇ ਫੁਰਨੇ ਹੈ ਉਹ ਘਟਣ, ਮਾੜੇ ਫੁਰਨੇ ਨਾ ਹੋਣ, ਚੰਗੇ ਫੁਰਨੇ ਹੋਣ, ਬੁੱਧੀ 'ਚ ਚੰਗੀ ਵਿਚਾਰ ਹੋਵੇ, ਹੋਰ ਜਿਹੜੇ ਮਾੜੇ ਵੱਡੇ ਵੱਡੇ ਔਗੁਣ ਹੈ, ਨਿਖਿਧ ਚੀਜ਼ਾਂ ਜਿਹੜੀਆਂ ਨਹੀਂ ਖਾਣ ਵਾਲੀਆਂ ਚੀਜ਼ਾਂ ਸਾਡਾ ਮਨ ਚਾਹੁੰਦਾ ਹੈ ਕੁਸੰਗਤ ਕਰਕੇ, ਕਈ ਚੀਜ਼ਾਂ ਐਸੀਆਂ ਨੇ ਸੰਸਾਰ ਦੇ ਵਿੱਚ ਵਾਹਿਗੁਰੂ ਦੀਆਂ ਬਣਾਈਆਂ ਅਮਲੀ, ਅਮਲ ਉਹ ਖਾਣ ਦੇ ਵਿੱਚ ਕੌੜੇ ਹੈ ਅਤੇ ਖਾਣ ਦੇ ਵਿੱਚ ਫਿੱਕੇ ਵੀ ਹੈ, ਪਰ ਜਿਹਨੂੰ ਨਹੀਂ ਲੱਗਦਾ ਉਹਨੂੰ ਅਮਲੀ ਅਮਲ ਨਾ ਅੰਬੜ ਹੈ, ਮੱਛੀ ਨੀਰ ਨਾ ਹੋਏ। ਜੋ ਸਹਿਰ ਅਤੇ ਆਪਣੇ ਤਿੰਨ ਭਾਵ ਹੈ ਸਭ ਕੋਈ, ਅਮਲੀ ਨੂੰ ਚਾਹੇ ਮਿਠਾਈਆਂ ਰੱਖ ਦਿਓ ਚਾਹੇ ਕੋਈ ਰੱਖ ਦਿਓ, ਜਿਸ ਚੀਜ਼ ਦਾ ਉਸਨੂੰ ਅਮਲ ਲੱਗਿਆ, ਡੋਡਿਆਂ ਦਾ ਲੱਗਿਆ, ਪੀਣ ਦਾ ਲੱਗਿਆ, ਸ਼ਰਾਬ ਦਾ ਲੱਗਿਆ, ਉਸ ਦਾ ਲੱਗਿਆ ਹੋਇਆ, ਕੋਈ ਵੀ ਅਮਲ ਲੱਗਿਆ, ਅੱਗੇ ਤੋਂ ਅਮਲ ਬਹੁਤ ਵੱਧਦੇ ਵੱਧਦੇ ਜਾਂਦੇ ਆ। ਐਸੀਆਂ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਆਮ ਆਦਮੀ ਨਹੀਂ ਅਮਲ ਖਾਂਦਾ, ਉਹ ਤਾਂ ਮਿੰਟ 'ਚ ਹੀ ਮਰ ਜਾਏ, ਪਰ ਉਹਨਾਂ ਨੂੰ ਚੰਗੇ ਲੱਗਦੇ ਹੈ। ਸੋ ਭਾਵੇਂ ਕੌੜੀਆਂ ਜਾਂ ਨਿਖਿਧ ਚੀਜ਼ਾਂ, ਇਸੇ ਤਰ੍ਹਾਂ ਹੀ ਜਿਹੜੇ ਕੁਸੰਗੀ ਪੁਰਸ਼ ਹੈ ਉਹਨਾਂ ਨੂੰ ਉਹੀ ਚੰਗੇ ਲੱਗਦੇ ਹੈ, ਉਹੋ ਜਿਹੇ ਗਾਉਣੇ ਚੰਗੇ ਲੱਗਦੇ ਹੈ, ਉਹ ਜਿਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਛੱਡਦੇ ਹੈ। ਅਤੇ ਜਿਹਨੇ ਰੱਬ ਦੇ ਪਾਸੇ ਵੱਲ ਚੱਲਣਾ ਹੋਵੇ ਉਹ ਕੁਸੰਗਤ ਛੱਡ ਦੇਵੇ, ਉਹ ਸੰਗਤ ਕਰੇ, ਜੋ ਗੁਰੂ ਕੀ ਸਿੱਖਿਆ ਦਾ ਮੰਨਣ ਕਰਨ ਵਾਲੇ ਹੈ, ਧਾਰਨ ਕਰਨ ਵਾਲੇ ਹੈ, ਅੱਗੇ ਤੋਂ ਅੱਗੇ ਹੈ, ਜਿਨ੍ਹਾਂ ਦੇ ਸਰੀਰ ਸਾਧੇ ਹੋਏ ਨੇ, ਇੰਦਰੀਏ ਸਾਧੇ ਹੋਏ ਨੇ, ਖਾਣ ਪੀਣ ਵਾਲੀਆਂ ਚੀਜ਼ਾਂ ਠੀਕ ਹੈ, ਇੱਥੋਂ ਤੋਂ ਹੌਂਤ ਸਕੋਲ ਕਮਾਇਆ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਹੌਂਤ ਸਕੋਲ ਕਮਾਇਆ ਪਰ ਨਾਰੀ ਦੇ ਨੇੜੇ ਨਾ ਜਾਵੇ, ਹੌਂਤ ਸਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਇਹ ਗੁਰਮੁਖਾਂ ਦੇ ਕਰਤੱਵ ਨੇ, ਸਰੀਰ ਕਰਕੇ ਵੀ ਅਤੇ ਜਿਹੜੇ ਇੰਦਰੀਆਂ ਕਰਕੇ ਵੀ, ਮਨ ਕਰਕੇ ਵੀ, ਅਤੇ ਉਹਨੂੰ ਸੰਗਤ ਕਹਿ ਦਿੰਦੇ ਆ। ਅੱਗੇ ਤੋਂ ਅੱਗੇ ਉਹਦੀਆਂ ਵੀ ਵਿਵਸਥਾ ਹਨ ਇਸ ਸੰਸਾਰ ਦੇ ਵਿੱਚ। ਸੋ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ ਹੋ। ਕਲਯੁਗ ਦੇ ਵਿੱਚ ਜਿਹੜਾ ਸਰੀਰ ਹੈ ਸਾਡਾ, ਇਹ ਅਗਨੀ ਹੈ। ਅਗਨੀ ਕ੍ਰੋਧ, ਅਗਨ ਚੰਡਾਲ, ਕ੍ਰੋਧ ਨੂੰ ਵੀ ਇੱਕ ਅਗਨੀ ਕਿਹਾ ਵੀ ਜਦੋਂ ਭੜਕ ਉੱਠਦੀ ਹੈ, ਜਿਵੇਂ ਅਗਨੀ ਇੱਕਦਮ ਬੜੇ ਨਾ ਸਾੜ ਦਿੰਦੀ ਹੈ, ਜਦੋਂ ਕ੍ਰੋਧ ਆ ਜਾਏ ਨਾ ਐਨ ਪੂਰੀ ਤਰ੍ਹਾਂ ਉਹ ਮਨ ਨੂੰ ਵੀ ਬੁੱਧੀ ਨੂੰ ਵੀ ਚੰਗੇ ਫੁਰਨੇ ਨੂੰ ਸਾੜ ਦਿੰਦਾ, ਸਰੀਰ ਨੂੰ ਵੀ ਸਾੜ ਦਿੰਦਾ, ਅੱਖਾਂ ਵੀ ਲਾਲ ਹੋ ਜਾਂਦੀਆਂ, ਚਿਹਰਾ ਵੀ ਲਾਲ ਹੋ ਜਾਂਦਾ, ਖੜ ਜਾ ਪਰੇ। ਅਤੇ ਉਹ ਉਹਦੇ ਕਰਕੇ ਹੀ ਦਿਸਦਾ ਹੈ। ਫਿਰ ਉਹਦੀ ਹੈਗੀ ਜਿਹੜੀ ਲੋਭ ਜਿਹੜਾ ਅਗਨ ਕਹਿ, ਅਤੇ ਲੋਭ ਜਿਹੜਾ ਹੈ ਇਹਦੀ ਤ੍ਰਿਸ਼ਨਾ ਹੈ, ਲੋਭ ਦੇ ਘਰ ਵਾਲੇ ਕਿਸੇ ਚੀਜ਼ ਦੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇੱਛਾ ਹੋਈ ਜਾਣੀ, ਅੱਗੇ ਤੋਂ ਇੱਛੇ ਨਾਲ ਉਹਦੀ ਨਾ ਮਿਲੇ ਤਾਂ ਚਿੱਤ ਨੇ ਘਬਰਾਉਣਾ ਵੀ, ਤਪਣਾ ਵੀ, ਉਹਨੂੰ ਕਹਿੰਦੇ ਤ੍ਰਿਸ਼ਨਾ। ਇਹ ਜਿਨ੍ਹਾਂ ਦੀਆਂ ਵੀ ਹੈਗੀਆਂ, ਅਤੇ ਵਸਤੂ ਵਿਚਾਰ ਜਿਹੜਾ ਹੈਗਾ, ਵਸਤੂ ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ, ਇਹ ਕਾਮੰਗ ਨਰਕ ਵਿਸਰਾਮੰਗ ਬਹੁ ਜੋਨੀ ਪਰਮਾਵਣੇ, ਚਿਤ ਹਰਨੰਗ ਤਰਾ ਲੋਕ ਗਮਿੰਗ ਜਬ ਤਫਸੀਲ ਵਿਦਾਰਨੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹ ਜਿਨ੍ਹਾਂ ਦੇ ਵਿੱਚ ਉਹ ਅਗੁਣ ਹੈ, ਸੰਗਤ ਹੈ, ਜਿਨ੍ਹਾਂ ਦੇ ਇਹ ਛੱਡੇ ਨੇ ਸੱਤ ਸੰਤੋਖ ਤੀਰਥ ਵਿਚਾਰ ਹੈ, ਉਹ ਸੰਗਤ ਹੈ, ਗੁਰੂ ਕੀ ਸਿੱਖਿਆ ਨੂੰ ਮੰਨਣ ਵਾਲੇ ਨੇ। ਇਹ ਤਾਂ ਹੈਗੀਆਂ ਇੱਕ ਸਰੀਰ ਨੂੰ, ਜਿਸ ਤਰ੍ਹਾਂ ਕੋਈ ਖੇਤੀ ਬੀਜਣੀ ਹੈ, ਖੇਤ ਠੀਕ ਕਰੀਦਾ, ਵਾਹੀ ਦਾ, ਸਵਾਰੀ ਦਾ, ਘਾਹ ਕੱਢੀ ਦਾ, ਵਿੱਚੋਂ ਹੋਰ ਚੀਜ਼ਾਂ ਕੱਢੀ ਦੀਆਂ, ਫਿਰ ਬੀਜਣ ਦੇ ਲਾਇਕ ਕਰੀਦਾ, ਇਸ ਤਰ੍ਹਾਂ ਜਿਹੜੇ ਇਹ ਗੁਣ ਧਾਰਨ ਕਰਨੇ ਇਉਂ ਹੈ। ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ। ਜੇ ਖੇਤ ਹੀ ਨਾ ਠੀਕ ਹੋਇਆ ਤੇ ਨਾਮ ਦਾ ਬੀਜ ਹੈ, ਬੀਜ ਵਾਂਗੂ ਹੈ, ਕੰਨਾਂ ਨਾਲ ਸੁਣੀਦਾ ਹੈ, ਅੰਦਰ ਹੁੰਦੀ ਹੈ, ਫਿਰ ਮਨ ਦੇ ਵਿੱਚ ਉਸਨੇ ਜਾਣਾ ਹੈ। ਜਿਵੇਂ ਧਰਤੀ ਦੇ ਵਿੱਚ ਜੇ ਧਰਤੀ ਸਵਾਰੀ ਹੋਏ ਬੀਜ ਉੱਤੇ ਹੀ ਰਹਿ ਜਾਵੇ, ਫਿਰ ਵੀ ਕੋਈ ਜਾਨਵਰ ਚੁੱਕ ਕੇ ਲੈ ਜਾਂਦੇ ਹੈ ਅਤੇ ਜਾਂ ਉੱਗਦਾ ਹੀ ਨਹੀਂ ਹੈ। ਇਸ ਤਰ੍ਹਾਂ ਹੀ ਆਪਣੇ ਅੰਦਰ ਸ਼ੁਭ ਗੁਣ, ਖਿਮਾ ਆਦਿਕ ਹੋਣੇ ਚਾਹੀਦੇ ਹੈ, ਅੰਤਰਮੁਖਤਾ ਹੋਣੀ ਚਾਹੀਦੀ ਹੈ। ਸੋ ਇਹ ਇਸੇ ਤਰ੍ਹਾਂ ਹੀ ਫਿਰ ਇਹ ਤੋਂ ਪਰਮਾਰਥ ਦੀ ਸਾਰੀਆਂ ਵਿਚਾਰਾਂ ਨੇ ਕਿਉਂ ਫਿਰ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਹੈ, ਵਾਹਿਗੁਰੂ ਪਰਮੇਸ਼ੁਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਗੁਰਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਹਿਰਦੇ ਵਿੱਚੋਂ ਪ੍ਰਗਟ ਹੋਈ ਹੈ। ਹਿਰਦੇ ਵਿੱਚ ਇੱਕ ਸਥੂਲ ਜਿਹੀ ਵਿਚਾਰ ਦੇ ਨਾਲ ਕਹਿ ਲਈਏ ਅਤੇ ਉੱਥੇ ਉਹਨਾਂ ਦੇ ਉਹ ਨਿਰੰਕਾਰ ਸਾਰਿਆਂ ਲਈ ਹੈ, ਉੱਥੇ ਸਾਖਿਆਤ ਹੈ। ਜੋ ਜਾਣੈ ਤੇ ਸਦਾ ਸੁਖ ਹੋਏ, ਆਮ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਭਗਵੰਤ ਤਾਂ ਸਾਰਿਆਂ ਦੇ ਘੱਟ ਘੱਟ ਮੈਂ ਹਰ ਜੀਵ ਵਸੈ। ਇਸ ਕਰਕੇ ਗੁਰਬਾਣੀ ਦੇ ਵਿਚਾਰ ਵੀ ਸੂਖਮ ਤੋਂ ਸੂਖਮ, ਪਰੇ ਤੋਂ ਪਰੇ ਹੈ। ਤਾਂ ਜਿਹਨਾਂ ਨੇ ਸਾਖਿਆਤ ਹੋ ਕੇ ਵਸਦਾ ਹੈ, ਪ੍ਰਗਟ ਹੋ ਕੇ ਵਸਦਾ ਹੈ, ਉਹਨੇ ਵੀ ਇੱਕ ਤਾਂ ਉਹ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਗੁਣ ਤੇ ਪ੍ਰਭ ਕਿੰਨ ਤੁਸੀਂ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜੇ ਰੂਪ ਰੰਗ ਅਰ ਰੇਖ ਪੇ। ਇੱਕ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਦਾ ਹੈ ਕੋਈ, ਅਤੇ ਸਾਡੀ ਜਿਹੜੀ ਇਹ ਰੂਪ ਰੇਖ ਦੇ ਵਿੱਚ ਹੀ ਬੁੱਧੀ ਵੀ ਲੱਗੀ ਹੋਈ ਹੈ, ਸਰੀਰ ਵੀ ਲੱਗਿਆ, ਅੱਖਾਂ ਵੀ ਲੱਗੀਆਂ ਹੋਈਆਂ, ਉਹ ਕਿਵੇਂ ਹੋਣਗੀਆਂ? ਉਹਦਾ ਅਨੁਭਵ ਕੈਸੇ ਹੋਏਗਾ? ਉਹਦੀ ਕਿਰਪਾ ਹੋਵੇ, ਠੀਕ ਹੈ, ਸਤਸੰਗਤ ਵੀ ਹੈ, ਨਾਮ ਦਾ ਵੀ ਬੜਾ ਜ਼ਿਕਰ ਕੀਤਾ ਮਹਾਰਾਜ ਨੇ, ਉਹਦਾ ਵੀ ਚਰਨ ਕਮਲਾਂ ਦਾ ਵੀ ਕੀਤਾ। ਇੱਕ ਤਾਂ ਉਹ ਰੂਪ ਰਹੇ, ਇੱਕ ਰੱਬ ਕਹਿੰਦੇ ਚਰਨ ਕਮਲ ਸਿਉਂ ਪਿਆਰ, ਉਹਦੇ ਚਰਨ ਹੈਗੇ ਆ, ਰੂਪ ਨਾ ਰੇਖ ਉੱਥੇ ਚਰਨ ਹੈਗੇ ਆ। ਜੇ ਤਾਂ ਅਸੀਂ ਆਪਣੇ ਵਰਗੇ ਜਾਂ ਅਵਤਾਰਾਂ ਵਰਗੇ ਉਹਨਾਂ ਦੇ ਅੰਗ ਮਸਤਕ ਚਰਨ ਬਾਹਾਂ ਪੂਜਾ ਲੰਬੀਆਂ ਆਜਾਨ ਬਾਹੋ ਸਾਹਾਨ ਸਾਹੋ ਉਸ ਤਰ੍ਹਾਂ ਦੇ ਸਮਝਾਂਗੇ, ਫਿਰ ਰੂਪ ਰੰਗ ਨਹੀਂ ਹੈ ਉਹਦਾ। ਹੁਣ ਕਿਹੜਾ ਰੱਬ ਜਿਹੜਾ ਹੈ ਪਰਮੇਸ਼ਰ ਹੈ ਉਹ ਅਸੀਂ ਸਾਨੂੰ ਸਾਖਿਆਤ ਹੋਵੇ, ਦਿਸੇ, ਪ੍ਰਗਟ ਹੋਵੇ। ਅਤੇ ਭਗਤਾਂ ਦੇ ਵੀ ਉਹ ਕਹਿੰਦੇ ਭਗਤਾਂ ਨੂੰ ਤਾਂ ਜੇ ਧੰਨੇ ਭਗਤ ਨੂੰ ਉਹ ਧਿਆਉਂਦਾ ਰਿਹਾ ਧਿਆਉਂਦਾ ਰਿਹਾ, ਪਹਿਲਾਂ ਜੇ ਰੂਪ ਰੰਗ ਵਾਲਾ ਹੋਵੇ ਤਾਂ ਸਾਨੂੰ ਦਿਸੇ ਨਾ। ਉਹ ਫਿਰ ਜਿਸ ਵੇਲੇ ਪ੍ਰਗਟ ਹੋਇਆ ਜਾਂ ਉਹ ਹੋਰ ਆਪਣੀ ਇੱਛਾ ਨਾਲ ਉਹੋ ਜਿਹਾ ਸਰੂਪ ਧਾਰਿਆ ਜਿਹਾ ਜਿਹਾ ਭਗਤ ਨੂੰ ਪਤਾ ਲੱਗੇ ਕਿ ਹਾਂ ਕੰਮ ਕਰਦਾ ਆ, ਆਉਂਦਾ ਆ, ਜਾਂਦਾ ਆ, ਖਾਂਦਾ ਆ, ਪੀਂਦਾ ਹੈ, ਅਤੇ ਅਸੀਂ ਤਾਂ ਖਾਣ ਪੀਣ ਵਾਲੇ ਹੀ, ਉਹਨਾਂ ਤੋਂ ਬਿਨਾਂ ਬਚਦੇ ਨਹੀਂ ਹੈ। ਸੋ ਇਹ ਚਰਨ ਕਮਲ ਸਿਉਂ ਪਿਆਰ ਬਹੁਤ ਆਉਂਦਾ ਹੈ, ਬਹੁਤ ਆਉਂਦਾ ਹੈ ਚਰਨਾਂ ਕਮਲਾਂ ਦੇ ਨਾਲ। ਜੇ ਕਿਸੇ ਦੇ ਕੋਈ ਚੀਜ਼ ਚਰਨ ਤਾਂ ਪੈਰਾਂ ਦਾ ਨਾਂ ਹੈ ਅਤੇ ਕਵਲ ਨਾਮ ਫੁੱਲ ਦਾ ਨਾਂ ਹੈ, ਉਹਦੇ ਦੂਸਰੇ ਪੈਰ ਉਹਦੇ ਫੁੱਲ ਹੈ ਨਹੀਂ? ਇਹ ਜਿਹੜੇ ਐਸੇ ਪਦ ਵੀ ਰੱਖੇ ਹੋਏ ਨੇ, ਵਾਕ ਰੱਖੇ ਹੋਏ ਨੇ, ਪਦ ਰੱਖੇ ਹੋਏ ਨੇ, ਵਰਣ ਰੱਖੇ ਨੇ, ਉਹਨਾਂ ਦੀ ਇੱਕ ਸ਼ਕਤੀ ਬਿਰਤੀ ਹੁੰਦੀ, ਇੱਕ ਲਕਸ਼ਣ ਬਿਰਤੀ ਹੁੰਦੀ ਹੈ। ਲਕਸ਼ਣ ਬਿਰਤੀ ਜਹਿਲ ਅਜਹਿਲ ਜਾਂ ਜੈਤੀ ਅਜੈਤੀ, भेद करके अगे 84 प्रकार दी है। इसे जिन्हें सुखम बुद्धि होनी चले चले ओ फिर भी चरण कमल ते ओदे चरण कमल मेरे हृदय वैसे हाँ जे दसो स्वरूप धारे है उन्होंने तो चरण कमल है। कमल नाम हुंदा है बहुत कोमल दा फुल कोमल हुंदा है ते जेड़ा एक फुल है कमल वो पानी दे उत्ते भी निर्लेप रहिंदा है जे पानी वधदा भी जावे वह भी उत्ते उत्ते ही जांदा है डंडी उहदी है काम दी है। ऐसे फुलां दे भी भेद ने उत्थों वो कबल तो फिर कहने भी वो निर्लेप है पदार्थों के विच भी रहिंदा है ते चरण जिवें आसरा है अपना पैर सारे शरीर का आसरा खड़द है वो सारे का आसरा रूप है। प्रभु जी तू मेरे प्राण आधार है प्राणों का भी आसरा है प्राण भी उसने बनाए ने प्राणा ने तो सानू समझ लिया समझ औखी जी है उन बड़ा लुका के रखे है अपने आप ने संसार तो दुनिया ने विच इन्होंने इच्छा है प्रगट होने की मैं बहुत प्रगट होवा मैं बहुत प्रगट हो वाहगुरु का मैं गुप्त गुप्त ही रहा वो गुप्त गुप्त ही है। इस करके जे ऐसा गुण किसी नूं ना जनाउंदा प्रगट होंदा वो तो पोक्ष रहन दा गुण धारांगे फिर अपने क्योंकि जे सब गुण तेरे जे वाहिगुरू वाले गुण होणगे साडे च फिर ही वाहिगुरू नूं मिल सकांगे। वो वाहिगुरू वाले गुण गुरु विच है गुरु नानक साहिब विच है वो तो मैं कहा गुरु नानक साहब वो तो उन्होंने तो ऐसे ढंग के नाल दुनिया के दिखाता भी निर्गुण आप सरगुण पी हुई एक मिनट के उन्होंने स्वरूप वो है उसे जोत ही जोत है कोई लभ नहीं सकता जिमें सिद्ध नहीं लभ सके जिस वेले ज्योति जोत समा गए उस वेले भी फिर जिस वेले अरदास की फिर प्रगट हो गए। इस तरह ही वाहिगुरु परमेश्वर गुप्त तो गुप्त है एक काल कृपान बिना बिनती अरदास बेनती फिर कृपा तो नाल अभ्यास चिंतन श्रेष्ठ गुण फिर उसका अनुभव ये निर्गुण स्वरूप दे विच होगा सबनों होगा और हुंदा किवें सिमरो या सिमरो कहने भी उस वेले बिंदी का नहीं सी कि मैं सिमरदा है पहला पुरुष है तो किसी समय में जाके वो ही अपने संबोधन रूप दे विच पर है पर वो जा रहे हाहे नाल है। इस करके समय समय अनुसार उच्चारण की बाणी दे अर्थ भाव होया करते हैं तो सुख तो होंगे ना सुख हर एक चीज ही है चाहे सुख एक सुख दे नाल ही असी चीज़ा जो सुख है जे कौड़ी चीज़ दुख रूप है वो नहीं खाते दूजी सुख समझे कई कौड़िया वो चंगा समझते हैं वो भी इस करके बनाई हुई ने ते एक नाम जपन दे नाल या कथा सुन दे नाल ते या कीर्तन सुन दे नाल अज बड़ा आनंद आया अज बड़ी सोहनी कथा हुई है वो भी खाण वाली चीज़ तो नहीं तो जिन्ना भी मन जड़ा है मन की बिरति है या बुद्धि की बिरति है आप नहीं कुछ कर दी शब्द नाल जुड़ी हुई नाम दे नाल जुड़ी हुई क्यों नाम ने ही वाहिगुरु नू प्रगट करना है नाम ने आवरण भंग करना है
ਇਸ ਕਰਕੇ ਸ਼ੁਰੂ ਦੇ ਵਿੱਚ ਵੀ ਨਾਮ ਅਤੇ ਅਵਰਨ ਭੰਗ ਕਰਨ ਤੱਕ ਵੀ ਨਾਮ ਅਤੇ ਅਰਥ ਸਰੂਪ ਕਰਕੇ ਉਹ ਵਾਹਿਗੁਰੂ ਆਪ ਨਾਮ ਉਹ ਹੈ ਸੁੱਖ ਸਰੂਪ ਹੈ। ਜਿਹੜੀ ਸੁੱਖ ਸਰੂਪ ਚੀਜ਼ ਹੈ ਉਹਦੀ ਹੁਣ ਤਾਂ ਹੈ ਕੋਈ ਹੈ ਤਾਂ ਸੁੱਖ ਹੈ ਉਹਦੀ, ਅਤੇ ਜੇ ਸੁੱਖ ਹੈ ਤਾਂ ਉਹਦੀ ਸਮਝ ਵੀ ਹੈਗੀ ਹੈ। ਸਮਝ ਨੂੰ ਗਿਆਨ ਕਹਿ ਦਿਓ, ਉਸ ਨੂੰ ਸੱਤ ਕਹਿ ਦਿਓ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਅਤੇ ਵਿਸ਼ੇਸ਼ ਸਰੂਪ ਉਸਦਾ ਸੁੱਖ ਸਰੂਪ ਹੈ। ਚਾਹੇ ਕਿਸੇ ਨੂੰ ਥੋੜ੍ਹਾ ਹੁੰਦਾ, ਜਿੰਨਾ ਕਿਸੇ ਦਾ ਮਨ ਲੀਨ ਹੁੰਦਾ ਹੈ, ਬਿਰਤੀ ਲੀਨ ਹੁੰਦੀ ਹੈ ਜਾਂ ਇਕਾਗਰ ਹੁੰਦੀ ਹੈ ਨਾਮ ਦੇ ਨਾਲ, ਉਨਾ ਹੀ ਉਸਨੂੰ ਉਹ ਸੁੱਖ ਜ਼ਿਆਦਾ ਪ੍ਰਗਟ ਹੁੰਦਾ ਹੈ। ਉਹ ਹੈ ਨਿਰਾਕਾਰ ਸਰੂਪ। ਸੁੱਖ ਦਾ ਕੋਈ ਆਕਾਰ ਤਾਂ ਨਹੀਂ ਹੈ। ਆਮ ਹੀ ਮੈਨੂੰ ਸੁੱਖ ਨੂੰ ਕੋਈ ਦਿਖਾ ਦੂਗਾ ਵੀ ਇਹੋ ਜਿਹਾ ਸੁੱਖ ਹੈ ਜਾਂ ਉਹਦਾ ਰੰਗ ਕਾਲਾ ਹੈ ਚਿੱਟਾ ਹੈ। ਇਸ ਕਰਕੇ ਰੂਪ ਰੰਗ ਤੋਂ ਵੀ ਉਹ ਰਹਿਤ ਹੈ। ਔਰ ਐਸਾ ਵਾਹਿਗੁਰੂ ਪਰਮੇਸ਼ੁਰ ਹੈ ਜਿਵੇਂ ਜਿਵੇਂ ਸ਼ੁਭ ਗੁਣ ਧਾਰਨ ਕਰਕੇ, ਅਤੇ ਫਿਰ ਜਿਹੜਾ ਸਰਗੁਣ ਸਰੂਪ ਹੈ ਉਹ ਆਪਣੀ ਇੱਛਾ ਨਾਲ ਪ੍ਰਗਟ ਕਰਦਾ ਹੈ, ਚਾਹੇ ਹਿਰਦੇ ਵਿੱਚ ਪ੍ਰਗਟ ਕਰੇ ਉਹ ਉਹਦੇ ਜ਼ਰੂਰ ਭਾਵਨਾ ਨਾਲ ਚਰਨ ਕਮਲ ਹੈਗੇ, ਉਹਦੀ ਭਾਵਨਾ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਜੋਤੀ ਜੋਤ ਸਮਾਉਣ ਲੱਗੇ, ਅਤੇ ਕਈਆਂ ਦਾ ਹੁੰਦਾ ਵੀ ਮਹਾਰਾਜ ਦੇ ਚਰਨਾਂ ਦੀ ਛੋਹ ਲੈ ਲਈਏ, ਉਹ ਕਹਿੰਦੇ ਮਹਾਰਾਜ ਕਹਿੰਦੇ ਇਹਨਾਂ ਨੂੰ ਨਹੀਂ ਤੁਸੀਂ ਛੋਹ ਸਕਦੇ। ਹੁਣ ਵੀ ਜਿਹਨੂੰ ਕੋਈ ਸਰਗੁਣ ਸਰੂਪ ਵੀ ਪ੍ਰਗਟ ਹੁੰਦਾ ਹੈ, ਜਿਵੇਂ ਇੱਥੇ ਦੱਸਦੇ ਬਾਬਾ ਖਜਾਨ ਸਿੰਘ ਜੀ ਨੇ ਬਹੁਤ ਜਪ ਤਪ ਕੀਤਾ, ਵਾਹਿਗੁਰੂ ਪਰਮੇਸ਼ੁਰ ਦੇ ਦਰਸ਼ਨ ਹੋਏ ਅਤੇ ਉਹਨਾਂ ਨੇ ਚਰਨਾਂ ਨੂੰ ਪਕੜਨਾ ਚਾਹਿਆ, ਵਾਹਿਗੁਰੂ ਕਹਿੰਦਾ ਤੂੰ ਨਹੀਂ ਫੜ ਸਕਦਾ, ਮੈਂ ਤਾਂ ਤੈਨੂੰ ਫੜ ਸਕਦਾ, ਇਹ ਤਾਂ ਇਹ ਤੁਹਾਡੀ ਭਾਵਨਾ ਇੱਛਾ ਅਨੁਸਾਰ ਹੈ। ਗੁਰੂ ਮਹਾਰਾਜ ਨੇ ਕਿਹਾ ਸੰਗਤਾਂ ਦੀ ਇੱਛਾ ਸੀ, ਇਹ ਸਰੂਪ ਪ੍ਰਗਟ ਕੀਤਾ ਹੈ, ਅਤੇ ਉਹੀ ਗੁਰੂ ਨਾਨਕ ਸਾਹਿਬ ਜਦੋਂ ਮਰਜ਼ੀ ਗੁਪਤ ਕਰ ਲੈਣ ਉਦੋਂ ਮਰਜ਼ੀ ਪ੍ਰਗਟ ਕਰ ਲੈਣ। ਐਸੇ ਹੀ ਅੱਗੇ ਤੋਂ ਅੱਗੇ ਜਿਹੜੇ ਬ੍ਰਹਮ ਬੇਟੇ ਜਾਂ ਹੋਰ ਚਿਰੰਜੀਵੀ ਜਾਂ ਕਾਰਕ ਕੋਟੀ ਵਿੱਚ ਵਾਹਿਗੁਰੂ ਦੀ ਹੈ, ਉਹਨਾਂ ਨੂੰ ਵੀ ਵਾਹਿਗੁਰੂ ਕਹਿੰਦਾ ਤੁਹਾਡੀ ਮਰਜ਼ੀ ਹੈ। ਜਿਵੇਂ ਬੁੱਢਨ ਸ਼ਾਹ ਸੀ ਫਕੀਰ, ਦੇਖ ਲਓ 500 ਸਾਲ ਇਹਦੀ ਉਮਰ ਸੀ, ਉੱਥੇ ਸ਼ੇਰ ਬੱਕਰੀਆਂ ਨੂੰ ਚਾਰਦਾ ਸੀ, ਵੀ ਸ਼ੇਰ ਤਾਂ ਮਾਸ ਤੋਂ ਬਿਨਾਂ ਖਾਂਦੇ ਨਹੀਂ, ਮੈਨੂੰ ਵੀ ਫੁਰਨਾ ਹੋਇਆ ਵੀ ਉਹ ਵੀ ਖਾਂਦਾ, ਉਹ ਵੀ ਜਿੱਥੇ ਬਾਬਾ ਦੁੱਧ ਪੀਂਦਾ ਸੀ ਸ਼ੇਰ ਵੀ ਦੁੱਧ ਪੀ ਲੈਂਦਾ ਸੀ, ਜਾਂ ਨਾ ਪੀਵੇ ਅਤੇ ਆਪਣੇ ਪਹਿਲੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਸੀ ਵੀ ਉੱਥੇ ਬੁੱਢਨ ਸ਼ਾਹ ਨੂੰ ਜਾ ਕੇ ਮਿਲੋ ਵੀ ਅਸੀਂ ਆ ਰਹੇ ਹਾਂ। ਬਾਬੇ ਗੁਰਦਿੱਤੇ ਨੂੰ ਪਹਿਲਾਂ ਭੇਜਿਆ ਸੀ ਨਾ ਵੀ ਕੀਰਤਪੁਰ ਵਸਾਓ, ਕੀਰਤਪੁਰ ਦਾ ਨਾਂ ਸੀ, ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਗੁਰਦੁਆਰਾ ਆ ਉੱਥੇ ਕੀਰਤਨ ਕੀਤਾ ਸੀ। ਅਤੇ ਜਿਹੜਾ ਬੁੱਢਨ ਸ਼ਾਹ ਫਕੀਰ ਸੀ, ਸਮਾਧੀ ਲੱਗੀ ਹੋਈ, ਐਸੀ ਕੀਰਤਨ ਦੇ ਨਾਲ ਖਿੱਚ ਪਈ ਅਤੇ ਉੱਥੇ ਆ ਗਿਆ, ਅਤੇ ਜਾ ਕੇ ਉਹਨੂੰ ਕਹੋ ਵੀ ਅਸੀਂ ਆ ਰਹੇ ਹਾਂ। ਉਹਦੀ ਉਮਰ ਵੀ ਪੂਰੀ ਹੋਣ ਵਾਲੀ ਹੈ ਅਤੇ ਤੁਸੀਂ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਿਲੇ, ਕਹਿੰਦੇ ਦੇਖ ਲਓ ਬੁੱਢਨ ਸ਼ਾਹ ਜੀ ਤੁਸੀਂ ਹੋਰ ਦਰਸ਼ਨ ਪਰਸ਼ਨ ਕਰਨੇ ਆ, ਸਾਡੇ ਦਸ ਰੂਪ ਹੋਣੇ ਆ ਅਤੇ ਦੇਖ ਲਓ ਇਹ ਤੁਹਾਡੀ ਮਰਜ਼ੀ 'ਤੇ ਹੈ। ਕਹਿੰਦੇ ਨਹੀਂ ਜੀ, ਬਹੁਤ ਕੁਛ ਹੋ ਚੁੱਕਾ ਹੈ, ਹੁਣ ਇਵੇਂ ਠੀਕ ਹੈ। ਕਹਿੰਦੇ ਚੰਗਾ, ਇਹ ਤੁਹਾਡੀ ਇੱਛਾ ਅਨੁਸਾਰ, ਕਿਉਂ ਵਾਹਿਗੁਰੂ ਪਰਮੇਸ਼ੁਰ ਦੀ ਮੌਜ ਹੈ ਬ੍ਰਹਮ ਗਿਆਨੀਆਂ ਦੇ ਵੀ, ਉੱਥੇ ਜਿੱਥੇ ਆਪ ਜਿਸ ਹਿਰਦੇ ਭਗਵੰਤ, ਜਿਸਦੇ ਹਿਰਦੇ ਦੇ ਵਿੱਚ ਭਗਵੰਤ ਉੱਥੇ ਕਾਮ ਕ੍ਰੋਧ ਹੈਗੇ ਆ, ਉੱਥੇ ਨਾ
ना काम है ना क्रोध है ना लोभ है ना मोह ना रोग ना शोक ना भोग ना पै देह ही उसे आप ही आप है। कि अगे अवस्था दसिया ने अपने सुविच्छा से विचार ना तनु मानसा ये ज्ञान असंख्यक पदार्थ पावनी तुरियत तेरा बनिया कोई अवस्था हैगी है वही तुरिया है कि कोई है होर है या तुरिया अतीत है। जैसे विशिष्ट ने रामचंद्र जी ने किया है उसे आप ही वाहगुरु परमेश्वर है। तब हर आपे आप उसे एक औतक ने ते ओ फिर भी कहते जी हृदय कमल दे विच हृदय साढ़े हृदय दे विच वाहगुरु परमेश्वर के चरणों के विच उसके ध्यान जिमें गोंदे का ध्यान श्री गुरु हर हर राय साहिब जी के चरणों में लग्या तो चरणों में भी ध्यान आता। इस करके निर्गुण स्वरूप दे वो ने अधिष्ठान निर्लेप स्वरूप सरगुण स्वरूप के जिमें दसों पातशाह ने सीए तो श्री गुरु ग्रंथ साहब जी ने भी गुरु के चरणों का हम श्री गुरु ग्रंथ साहब के चरण चरणों का ध्यान करो किड़ा करोगे जिमें चरण सारा ही आसरा है ज्ञान का ध्यान का वाहिगुरु को मिलाने वाला है। हृदय चरण शब्द सतगुर को नानक बांधे उपार जिहड़ा गुरु का शब्द है नाम है बाणी है जिस वेले अंदर वस जाएगी उस दे नाल होर कोई जिथे घड़ी सुरत मन उत्थे प्रगट स्वरूप भी है तो उहदी मर्जी है निराकार विच ही है चाहे उहदे विच ही रहे। वह फिर अगे पदवियां भी ऐसिया ने जिथे ऐसिया ने वो विचार सावन सरसी कामणी चरण कमल से प्यार जिन्हों का यह पति तो सती रूप दे विच भी इन्नी श्रद्धा वाली स्त्री पति पति ने जिन्हों का चरण कमलों के नाल प्रतख भी गुरु महाराज का जोड़ा सरगुण स्वरूप उन्होंने नाल प्रेम हर वेले वसते हैं तो सौन के महीने देख लो भी आकाश के बदल आते हैं बरखा होंगी है होर बनस्पति प्रफुल्लित होंगी है सारियां नूं ही उत्साह हुंदा है खेड़ा हुंदा है। ऐसी एक गुरमुखां दी व्यवस्था है नाम जपदे हैं संगत करदे हैं कीर्तन सुनदे हैं उत्साह जिन्हां दे हृदय विच हुंदा है और वह स्वरूप प्रगट हुंदा है उन्हां दी व्यवस्था है गुरमुखां दी। ते साडे सानूं दसंदा की भी असीं भी गुरमुख बनना चाहुंदे हैं पता तो लगे सावन सरसी सरसी रस सहत रस दे सहत प्रेम दे सहत रस उस आनंद दे जिहड़ा सिमरन करके गुरमुखां नूं रस आउंदा है। जिन्हां नूं रस आउंदा है वो कहिंदे उसे काम दा फुरना नहीं हुंदा क्रोध दा फुरना नहीं हुंदा सिर्फ वाहिगुरू परमेश्वर दा ही चिंतन आराधन और वो बिरती हुंदी है। ये लक्षण ने सो संगत करने वाले ने भी पहला तो वो अवगुण छड़ने फिर शब्द फिर उहदा नेम फिर अंदर उकागर होना फिर उहदे जा के ये चीज़ दसन वास्ते कही ऐं चरण कमल से प्यार वो चरण कमलों के नाल भी जिन्हों का प्रेम है उस दे विच ते मैं उसे सावन सरसी कामनी तो इस तरह ही आकाश चिदाकाश परमेश्वर व्यापक स्वरूप है जिमें आकाश है वो बदल गुरु स्वरूप प्रगट होंगे ने फिर उन्होंने तो बरखा होंगी है नाम बाणी की बरखा करते गुरु स्वरूप तो अगे धरती सब करे जल वरसे तो जिन्हें गुरमुखों की धरती सवारी बनाई हुई है वह शोभा पाती है ਉੱਥੇ ਸੋਹਣੀਆਂ ਸੁੰਦਰ ਬੂਟੀਆਂ ਹੋਰ ਜੋ ਕੁਛ ਵੀ ਹੈ ਉਹ ਉਤਪੰਨ ਹੁੰਦਾ, ਇਸ ਤਰ੍ਹਾਂ ਸ਼ੁਭ ਗੁਣ ਉਤਪੰਨ ਹੁੰਦੇ ਹਨ। ਚਰਨ ਕਮਲ ਸਿੰਘ ਪਿਆਰ ਮੰਤਨ ਰਤਾ ਸੱਚ ਰੰਗ। ਇੱਕ ਤਾਂ ਇਹ ਚਰਨ ਕਮਲ ਸਰਵਣ ਸਰੂਪ ਹੈ, ਇੱਕ ਸੱਚ ਸਰੂਪ ਹੈ, ਆਦਿ ਸੱਚ। ਚਰਨ ਸੱਤ ਸੱਤ ਪਰਸਨ ਹਾਰ, ਠੀਕ ਹੈ ਸੁਖਮਨੀ ਸਾਹਿਬ ਬੜੀ ਸੁਖਾਲੀ ਹੈ, ਪਰ ਇਹ ਆਦਿ ਸੱਚ ਜੋ ਆਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਸਿਆਰੀ ਨਾਲ ਹੈ ਥੋੜ੍ਹਾ ਜਿਹਾ ਫਰਕ ਹੈ ਵੀ ਉਹ ਸੱਚ ਜਿਹੜਾ ਹੈ ਚਰਨ ਸੱਤ ਸੱਤ ਪਰਸਨ ਹਾਰ ਜਿਹੜਾ ਛੂਹਣ ਵਾਲਾ ਉਹ ਵੀ ਸੱਤ ਹੈ, ਚਰਨ ਵੀ ਸੱਤ ਹੀ ਹੈ, ਪੂਜਾ ਸੱਤ ਸੱਤ ਸੇਵਦਾਰ ਉਹ ਵੀ ਸੱਤ ਹੀ ਹੈ, ਉੱਥੇ ਸੱਤ ਹੀ ਸੱਤ ਹੈ। ਇਹ ਉਸ ਵਾਹਿਗੁਰੂ ਪਰਮੇਸ਼ੁਰ ਦੀ ਅਤੇ ਉਹਨਾਂ ਨੂੰ ਉਹਨਾਂ ਦੀ ਬਿਰਤੀ 'ਚ ਵੀ ਬਾਹਰ ਵੀ ਉਹ ਸੱਤ ਹੀ ਅਨੁਭਵ ਹੁੰਦਾ ਹੈ। ਮਨ ਤਨ ਰਤਨਾ ਸੱਚ ਰੰਗ, ਸੱਚੇ ਵਾਹਿਗੁਰੂ ਪਰਮੇਸ਼ੁਰ ਦੇ ਮਨ ਵੀ ਤਨ ਵੀ ਉਹਨਾਂ ਦਾ ਰੰਗਿਆ ਹੋਇਆ ਹੈ। ਕਿਉਂਕਿ ਵਿਚਾਰ ਹੋ ਸਕੀਏ ਇੱਕ ਨਾ ਨੇ ਮਨ ਜਾਂ ਰਿਦਾ ਸਾਰੇ ਸਰੀਰ 'ਚ ਇੱਕ ਨਾ ਨੇ ਅਣੂ ਪ੍ਰਮਾਣ ਮੰਨਿਆ ਹੋਇਆ ਹੈ, ਉਹ ਫਿਰ ਸਾਰੇ ਸਰੀਰ ਦੇ ਵਿੱਚ ਹੀ ਉਹਨਾਂ ਨੂੰ ਉਹ ਚੀਜ਼ ਅਨੁਭਵ ਹੁੰਦੀ ਹੈ, ਉਸਦੀ ਸਮਝ ਬੂਝ ਹੁੰਦੀ ਹੈ, ਉੱਥੇ ਇਹ ਦੂਜਾ ਨਹੀਂ ਹੁੰਦਾ। ਸਰੀਰ ਦੀ ਜਿੱਥੇ ਹਮੇ ਉੱਥੇ ਹੀ ਸਰੀਰ ਹੈ, ਉੱਥੇ ਫਿਰ ਇਹ ਵੀ ਸਮਾਪਤ ਹੈ, ਪਰ ਇਹ ਬੜਾ ਇਹ ਸਮਾਪਤ ਕਿਵੇਂ ਹੋਊਗਾ, ਸਖੋਪਤੀ ਸਮਾਪਤ ਹੈ ਕਿ ਨਹੀਂ, ਗਾੜੀ ਨੀਂਦ 'ਚ ਉੱਥੇ ਆ ਸਰੀਰ ਦਿਸਦਾ ਜਾਂ ਮਨ ਬੁੱਧ ਹੈਗਾ, ਬੰਦੇ ਅੱਜ ਬੜੇ ਸੁੱਤੇ ਹੋਏ ਜੇ ਉੱਥੇ ਹੋਏ ਉੱਥੇ ਚੇਤਾ ਹੀ ਨਹੀਂ ਰਿਹਾ, ਐਸਾ ਆਨੰਦ ਹੈ। ਮੰਤਨ ਰਤਨਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕੋ ਨਾਮ ਜਿਹੜਾ ਹੈ ਉਹਨਾਂ ਦਾ ਉਹ ਆਸਰਾ ਰੂਪ ਬੁਣਿਆ ਹੋਇਆ ਹੈ, ਸ਼ਬਦ ਦੀ ਧੁਨੀ ਰੂਪ ਦੇ ਵਿੱਚ ਵੀ, ਅਰਸ ਰੂਪ ਦੇ ਵਿੱਚ ਵੀ, ਅਤੇ ਉਹਦੀ ਸਾਖਿਆਤਾ ਰੂਪ ਵਿੱਚ ਵੀ। ਪੜ੍ਹਦੇ ਜੀ,
ਬਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ,
ਇਹ ਸਾਡੇ ਆਨੰਦ ਜਾਂ ਸਵਾਦ ਦੂਜੀਆਂ ਚੀਜ਼ਾਂ ਦੇ ਵਿੱਚ ਖਾਣ ਪੀਣ ਦੀਆਂ ਜਵਾਨ ਇਹ ਰਸਨਾ ਤੁਮੰਦਰ ਸਰਾ 'ਚ ਰਹੀ ਜਾਂ ਗੁਪਤ ਅੰਗਾਂ ਦੇ ਸਵਾਦ ਦੇ ਵਿੱਚ ਲੱਗੇ ਹੋਏ ਨੇ, ਸਭ ਤੋਂ ਦੀਆਂ ਨੇ ਵੱਡਾ ਸਵਾਦ ਹੈ ਇਹ। ਬਿਖਿਆ ਰੰਗ ਕੁੜਾਵਿਆ, ਇਹ ਜਿਹੜੇ ਮਾਇਆ ਦੇ ਰੰਗ ਆਨੰਦ ਨੇ ਉਹ ਉਹਨਾਂ ਨੂੰ ਝੂਠੇ ਸਮਝਦੇ ਆ। ਚਲੋ ਜੀ,
ਦਿਸਣ ਸਭੇ ਸ਼ਾਰ,
ਇਹ ਸਾਰੇ ਉਹ ਕਹਿੰਦੇ ਵੀ ਇਹਨਾਂ ਵਿੱਚ ਜੇ ਲੱਗੋਗੇ ਦੁਨੀਆਂ ਦੇ ਵਿਸ਼ਿਆਂ ਦੇ ਵਿੱਚ, ਸ਼ਬਦ ਸਪਰਸ਼ ਰੂਪ ਰੰਗ ਦੇ ਵਿਸ਼ਿਆਂ ਦੇ ਵਿੱਚ, ਜਿਹੜੇ ਕਾਮ ਕ੍ਰੋਧ ਲੋਭ ਵਿਸ਼ਾ, ਇਹ ਸਾਰੇ ਸਵਾਹ ਪਾਉਣ ਵਾਲੇ ਆ ਸਿਰ ਦੇ ਵਿੱਚ। ਆਮ ਕਿਹਾ ਸਵਾਹ ਪਾਲਾ ਸਿਰ ਦੇ ਵਿੱਚ, ਉਹ ਲਾਣਤਾਂ ਦੀ ਸਵਾਹ ਪੈਂਦੀ ਹੈ ਉਹਦੇ ਹਿਰਦੇ ਦੇ ਵਿੱਚ। ਦਿਸਣ ਸਭੇ ਸ਼ਾਰ, ਚਲੋ ਜੀ,
ਹਰ ਅੰਮ੍ਰਿਤ ਬੂੰਦ ਸੁਹਾਵਣੀ,
ਬੱਦਲਾਂ 'ਚ ਵਰਖਾ ਹੁੰਦੀ ਹੈ ਬੂੰਦਾਂ ਦੀ ਹੁੰਦੀ ਹੈ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਉਹ ਬੜੀ ਸ਼ੋਭਾ ਪਾਉਂਦੀ ਹੈ ਸੌਣ ਦੇ ਜਿਹਨਾਂ ਦੇ ਉਤਸ਼ਾਹ ਹੈ ਐਸਾ। ਹਰ ਅੰਮ੍ਰਿਤ ਬੂੰਦ, ਵਾਹਿਗੁਰੂ ਪਰਮੇਸ਼ੁਰ ਮ੍ਰਿਤੂ ਤੋਂ ਰਹਿਤ ਹੈ, ਉਸਦੀ ਬੂੰਦ ਜਿਹੜੀ ਨਾਮ ਉਸਦੀਆਂ ਬੂੰਦਾਂ ਉਹ ਸੁਹਾਵਣੀਆਂ ਉਹਨਾਂ ਦੇ ਹਿਰਦੇ ਵਿੱਚ ਸ਼ਬਦ ਰੂਪ ਦੇ ਵਿੱਚ ਧੁਨੀ ਰੂਪ ਦੇ ਵਿੱਚ ਉਚਾਰਨ ਹੁੰਦੀਆਂ ਰਹਿੰਦੀਆਂ। ਸ਼ਬਦ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਨਹਾਰ, ਕਹਿੰਦੇ ਵੀ ਸਾਨੂੰ ਵੀ ਅਸੀਂ ਪੀਏ ਕਿਤੇ ਅੰਮ੍ਰਿਤ ਬੂੰਦਾਂ, ਇਹ ਸਾਧ ਸੰਗਤ ਵਿੱਚ ਮਿਲੋ ਗੁਰਮੁਖਾਂ ਦੇ ਵਿੱਚ, ਜਿਨ੍ਹਾਂ ਨੂੰ ਵਾਹਿਗੁਰੂ ਦੀ ਉਹ ਪੀਂਦੇ ਨੇ ਨਾਮ ਅੰਮ੍ਰਿਤ ਪੀਓ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਸਾਧ ਸੰਗਤ ਦੇ ਵਿੱਚ ਮਿਲੋ, ਗੁਰੂ ਦੀ ਸ਼ਰਨ ਲਓ, ਤੁਸੀਂ ਵੀ ਪੀਣ ਦੇ ਯੋਗ ਹੋ ਜਾਓਗੇ। ਕਲੀਏ
ਬਾਨ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ,
ਮੀਂਹ ਪੈਂਦਾ ਜੰਗਲ ਵੀ ਦਰਖਤ ਵੀ ਬੂਟੀਆਂ ਵੀ ਸਭ ਐਨ ਹਰੇ ਭਰੇ ਹੋ ਜਾਂਦੇ ਹੈ। ਬਾਨ ਤਿਣ ਪ੍ਰਭ ਸੰਗ ਮੌਲਿਆ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਬਾਣੀ ਉਸ ਰੂਪ ਦੇ ਨਾਲ ਉਹਨਾਂ ਦਾ ਸਰੀਰ ਵੀ ਤਿਰਨ ਇੰਦਰੀਏ ਵੀ ਐਨ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ਼, ਮਨ ਤਨ ਮਨ ਤਿਰਨ
ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ।
ਸਰਵ ਕਲਾ ਸਮਰਥ ਵਾਹਿਗੁਰੂ ਪਰਮੇਸ਼ਰ ਹੈ, ਉਸਦੀ ਸਮਰੱਥਾ ਦਾ ਕੋਈ ਪਾਰਾਵਾਰ ਅੰਤ ਨਹੀਂ ਹੈ।
ਹਰ ਮਿਲਣੇ ਨੂੰ ਮਨ ਲੋਚਦਾ
ਕਰਮ ਮਿਲਾਵਣਹਾਰ, ਕਰਦੇ ਜਾਂ ਉਹਦੀ ਇੱਛਾ ਹੈ, ਕਹਿੰਦੇ ਜੀ ਸਾਡਾ ਵੀ ਮਨ ਚਾਹੁੰਦਾ ਮਿਲਣ ਨੂੰ। ਇਹਨੂੰ ਜਗਿਆਸੂ ਕਹਿੰਦੇ ਹੈ ਕਿ ਉਸ ਵਾਹਿਗੁਰੂ ਪੇਸ਼ੈਂਟ ਨੂੰ ਮਿਲ ਪਈਏ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣਹਾਰ, ਭਾਈ ਜੇ ਤੁਸੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਜਿਹੜੇ ਉਹੋ ਜਿਹੇ ਕੰਮ ਕਰੋਗੇ ਜਿਵੇਂ ਵਾਹਿਗੁਰੂ ਨਿਸ਼ਕਾਮ ਕੰਮ ਕਰੋਗੇ, ਸਰਵਗੁਣ ਮਦਨ ਅਧਿਆਸ ਕਰੋਗੇ, ਅਤੇ ਉਹ ਤੁਹਾਨੂੰ ਵੀ ਤੁਹਾਡਾ ਕਰਮ ਹੀ ਜਿਹੜਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਜੂਗੀ, ਉਹ ਤੁਹਾਨੂੰ ਮਿਲਾਉਣ ਵਾਲਾ ਹੈ ਤੁਹਾਡਾ ਜਿਹੜਾ ਨਿਸ਼ਕਾਮ ਕਰਮ ਹੈ। ਚਲੀਏ
ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿਨਕਾ ਸਾਡ ਬਲਿਹਾਰ।
ਸਖੀਆਂ ਹੁੰਦੀਆਂ ਆਪੋ ਵਿੱਚ ਹੀ ਵੈਸ਼ਨੀ ਵੈਸ਼ਨੀ, ਇਸ ਤਰ੍ਹਾਂ ਜਿਹੜੇ ਸ਼ਰਧਾ ਅਤੇ ਭਗਤੀ ਵਾਲੇ ਸਖੀ ਸਹੇਲੜੀਓ, ਕਿਉਂਕਿ ਇਸਤਰੀ ਰੂਪ ਕਲੰਕਾਰ ਦੇਵੇ। ਜਿੰਨੀ ਸਖੀਏ
ਪ੍ਰਭ ਪਾਇਆ
ਇਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ।
ਹਾਂ ਤਿਨਕਾ ਸਾਲ ਬਲਿਹਾਰ,
ਸਾਹਿਬ ਜੀ ਕਹਿੰਦੇ ਨੇ ਅਸੀਂ ਭਾਈ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ।
ਨਾਨਕ ਹਰ ਜੀ ਮਿਆ ਕਰ,
ਇਹ ਵਾਹਿਗੁਰੂ ਪਰਮੇਸ਼ਰ ਬੇਨਤੀ ਕਰੀਏ ਵੀ ਸਾਡੇ 'ਤੇ ਵੀ ਕਿਰਪਾ ਕਰੋ।
ਸ਼ਬਦ ਮਿਲਾ ਸਵਾਰ ਨਹਾਰ,
ਕਹਿੰਦੇ ਵੀ ਸਾਧ ਸੰਗਤ ਦੇ ਵਿੱਚ ਜਾਓ, ਗੁਰੂ ਕਾ ਉਪਦੇਸ਼ ਲਓ। ਇਹ ਜਿਹੜਾ ਮਨ ਵਿਗੜਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਔਗੁਣਾਂ ਨਾਲ ਭਰਿਆ ਹੈ, ਇਹ ਠੀਕ ਸ਼ੁੱਧ ਹੋਊਗਾ ਅਤੇ ਉਹ ਗੁਰੂ ਕਾ ਉਪਦੇਸ਼ ਕਮਾਓ, ਉਹ ਇਸ ਨੂੰ ਹਿਰਦੇ ਨੂੰ ਸਵਾਰ ਦੇਗਾ, ਸ਼ੁੱਧ ਕਰ ਦੇਗਾ ਅਤੇ ਵਾਹਿਗੁਰੂ ਪਰਮੇਸ਼ਰ ਦੀ ਜੋਤ ਸਾਖਿਆਤ ਹੋ ਜਾਏਗੀ।
ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਆਓ ਜਿਵੇਂ ਸੁਹਾਗਵੰਤੀਆਂ ਹੁੰਦੀਆਂ, ਪਤੀ ਦਾ ਪਰਿਵਾਰ ਦਾ ਸਾਰੇ ਪੁੱਤਰ ਹੁੰਦੇ ਹੈ, ਇਸ ਤਰ੍ਹਾਂ ਹੀ ਗਿਆਨ ਪੁੱਤਰ ਹੈ, ਸੰਤੋਖ ਹੈ, ਹੋਰ ਹੈ ਸ਼ੁਭ ਗੁਣ ਨੇ ਨਾਨਕ।
ਸਾਵਣ ਤਿੰਨਾ ਸੁਹਾਗਣੀ
ਦੇ ਮਹੀਨੇ ਦੇ ਵਿੱਚ ਕਹਿੰਦੇ ਨੇ ਉਹਨਾਂ ਸੁਹਾਗਵੰਤੀਆਂ ਦਾ ਐਸਾ ਜੀਵਨ ਰੂਪ ਜਿਹੜਾ ਸਾਉਣ ਦਾ ਮਹੀਨੇ ਵਾਂਗੂ ਸਰੀਰ ਹੈ, ਮਨ ਬੁੱਧਨ, ਉਹ ਸਫਲ ਹੈ।
ਜਿਨ ਰਾਮ ਨਾਮ ਉਰਹਾਰ,
ਬੀਬੀਆਂ ਗੜ ਵਿੱਚ ਹਾਰ ਪਾਉਣੀ, ਇਸ ਨਾਲ ਸ਼ੁਭ ਗੁਣਾਂ ਦਾ, ਮੋਤੀਆਂ ਦਾ, ਹੀਰਿਆਂ ਦਾ, ਜਿਹੜੇ ਵਾਹਿਗੁਰੂ ਦੇ ਨਾਮ ਦਾ ਉਹਨਾਂ ਨੇ ਆਪਣੇ ਹਿਰਦੇ ਵਿੱਚ ਜਿਹੜਾ ਧਾਰਨ ਕਰਨਾ ਹੈ, ਇਹੀ ਵਿਸ਼ਵਾਸਾਂ ਰੂਪੀ ਜਿਹੜਾ ਹੈ ਇਹ ਤਾਗਾ ਹੈ, ਇਸ ਤਰ੍ਹਾਂ ਜਿਹਨਾਂ ਨੇ ਪਾਇਆ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ, ਜਿਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ। ਸੋ ਇਹ ਸਾਵਣ ਦੇ ਮਹੀਨੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦੀ ਕਿਰਪਾ ਕੀਤੀ ਹੈ ਕਿ ਹੁਣ ਜਿਹੜੀ ਮੇਰੇ ਤੋਂ ਵਿਚਾਰ ਕਰਦੇ ਆਪ ਤਾਂ ਚੜ੍ਹਦੇ ਤੋਂ ਚੜ੍ਹਦੇ ਗੁਰਮੁਖ ਵਿਵਸਥਾ ਵਾਲੇ ਵਿਰਾਜ ਰਹੇ ਹੋ, ਪੁਲਚਕ ਦੀ ਖਿਮਾ ਕਰਨੀ ਹੈ, ਮੇਰੇ ਤਾਂ ਵੀ ਐਸੀ ਅਵਸਥਾ ਪ੍ਰਾਪਤ ਹੋਵੇ ਆਪ ਜੀ ਦੇ ਆਸ਼ੀਰਵਾਦ ਦੇ ਨਾਲ, ਅਤੇ ਸਾਰੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਮਹਾਰਾਜ ਐਸੀ ਅਵਸਥਾ ਸਾਨੂੰ ਬਖਸ਼ੋ, ਭੁੱਲ ਚੁੱਕ ਦੀ ਖਿਮਾ ਕਰਨੀ।
ਨਾਨਕ ਹਰ ਜੀ ਮਿਆ ਕਰ, ਸ਼ਬਦ ਸੁਵਾਰ ਨਿਹਾਰ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰੀਏ ਤੂੰ ਠਾਕੁਰ ਤੂੰ